You're with SBS Radio.
ਪਿਆਰੇ ਦੋਸਤੋ, ਟੈਲੀਫੋਨ ਲਾਈਨ ਤੇ ਇਸ ਵੇਲੇ ਮੈਲਬਨ ਤੋਂ ਮਾਈਗ੍ਰੇਸ਼ਨ ਮਾਹਰ ਨਵਜੋਤ ਕੈਲੇ ਹੁਣਾਂ ਨੇ ਸਾਡੇ ਨਾਲ ਸਾਂਝ ਬਣਾਈ ਹੈ। ਵੀਜ਼ਿਆਂ ਦੇ ਇੰਤਜ਼ਾਰ 'ਚ ਬੈਠੇ ਲੋਕ ਤੜਫੇ ਜੇ ਪਏ ਨੇ, ਕੋਵਿਡ-19 ਕਰਕੇ ਹਾਲਾਤ ਵੱਧ ਤੋਂ ਬਦਤਰ ਹੋਏ ਨੇ। ਸਰਕਾਰ ਵੱਲੋਂ ਵੀ ਇਸ ਸੰਬੰਧੀ ਹੁਣ ਕੁਝ ਸਪਸ਼ਟੀਕਰਨ ਦਿੱਤੇ ਗਏ ਨੇ ਕਿ ਇਹ ਕਾਰਨ ਨੇ ਜਿਨ੍ਹਾਂ ਕਰਕੇ ਅੱਜ ਕੱਲ੍ਹ ਜਿਹੜਾ ਸਾਰਾ ਸਿਸਟਮ ਆ ਇਹ ਵਿਗੜਿਆ ਪਿਆ ਅਤੇ ਇੰਤਜ਼ਾਰ ਸ਼ਾਇਦ ਥੋੜ੍ਹਾ ਜਿਹਾ ਹੋਰ ਕਰਨਾ ਪਵੇ। ਹਾਂਜੀ ਕਾਲੇ ਸਾਹਿਬ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਗਰੇਵਾਲ ਸਾਹਿਬ, SBS ਪੰਜਾਬੀ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਹਾਂਜੀ, ਉਹ ਕਹਿੰਦੇ ਹੁੰਦੇ ਆ ਨਾ, ਇੰਤਹਾ ਹੋ ਗਈ ਇੰਤਜ਼ਾਰ ਕੀ, ਤੇ ਪੌੜੀ ਤੋਂ ਡਿੱਗਣ ਦੀ ਕਸਰ ਹੁਣ ਪੌੜੀ ਨੇ ਉੱਤੇ ਡਿੱਗ ਕੇ ਪੂਰੀ ਕੀਤੀ ਆ।
ਹਾਂਜੀ ਗਰੇਵਾਲ ਸਾਹਿਬ, ਜੇ ਹੁਣ ਕੋਰੋਨਾ ਦਾ ਬਾਕੀ ਇੰਡਸਟਰੀ ਤੇ ਫਰਕ ਪਿਆ ਤਾਂ ਮਾਈਗ੍ਰੇਸ਼ਨ ਵੀ ਮੈਂ ਕਹੂੰਗਾ ਵੀ ਡਰਾਸਟਿਕਲੀ ਇਫੈਕਟ ਹੋਈ ਆ, ਕਿਉਂਕਿ ਕਿਸੇ ਨੇ ਐਕਸਪੈਕਟ ਨਹੀਂ ਕੀਤਾ ਸੀਗਾ। ਜਿਹੜੇ ਹੁਣ ਆਪਾਂ ਜੇ ਪਰਟੀਕੁਲਰਲੀ ਗੱਲ ਕਰਨੀ ਹੋਵੇ ਪ੍ਰੋਸੈਸਿੰਗ ਟਾਈਮਸ ਦੀ, ਇਹ ਵਧੇ ਨੇ। ਆਫਸ਼ੋਰ ਦੇ ਵਿੱਚ ਤਾਂ ਇਹ ਲੋਕੇਸ਼ਨਸ ਤਾਂ ਐਦਾਂ ਦੀਆਂ ਨੇ ਜਿੱਥੇ ਠੱਪ ਹੀ ਹੋ ਗਿਆ ਸੀ ਆਲਮੋਸਟ ਕੰਮ। ਆਨਸ਼ੋਰ ਵੀ ਜਿਹੜੇ ਵੀਜ਼ਾ ਪ੍ਰੋਸੈਸਿੰਗ ਟਾਈਮ ਆ, ਮੈਂ ਦੇਖਿਆ ਵੀ ਉਹਨਾਂ ਦੇ ਵਿੱਚ ਥੋੜਾ ਜਿਹਾ ਵਾਧਾ ਹੋਇਆ। ਉਹਦੇ 3-4 ਕਾਰਨ ਨੇ ਜੀ। ਜੇ ਤਾਂ ਆਪਾਂ ਆਫਸ਼ੋਰ ਦੀ ਗੱਲ ਕਰਦੇ ਹਾਂ, ਜਿੱਦਾਂ ਵੈਸੇ ਡਿਪਾਰਟਮੈਂਟ ਨੇ ਕਲੈਰੀਫਾਈ ਵੀ ਕਰਤਾ, ਜਿਵੇਂ ਐਗਜ਼ਾਮਪਲ ਲੈ ਕੇ ਚੱਲਾਂ, ਜਿਵੇਂ ਨਿਊ ਦਿੱਲੀ, ਉੱਥੇ ਦਿੱਲੀ ਹਾਈ ਕਮਿਸ਼ਨ ਡਿਊ ਟੂ ਲੋਕਡਾਊਨ ਇੰਡੀਆ ਦੇ ਵਿੱਚ ਬੰਦ ਸੀ। ਬੰਦ ਮੀਨਸ ਇੰਪਲੋਈ ਜਾ ਕੇ ਕੰਮ ਨਹੀਂ ਕਰ ਸਕਦੇ ਸੀ। ਹੁਣ ਇਹ ਕੰਮ ਏਦਾਂ ਦਾ, ਕਈ ਚੀਜ਼ਾਂ ਨੇ ਜਿਹੜੀਆਂ ਘਰੋਂ ਤੁਸੀਂ ਆਪਰੇਟ ਨਹੀਂ ਕਰ ਸਕਦੇ। ਹੁਣ ਵਰਕ ਫਰੋਮ ਹੋਮ ਨਹੀਂ ਹੋ ਸਕਦਾ ਸੀ, ਤੇ ਆਫਸ਼ੋਰ ਤੋਂ ਪ੍ਰੋਸੈਸਿੰਗ ਆ, ਜਿਵੇਂ ਕਿ ਸਟੂਡੈਂਟ ਵੀਜ਼ਾ ਪ੍ਰੋਸੈਸ ਹੋਣੇ ਜਾਂ ਪਾਰਟਨਰ ਵੀਜ਼ਾ 309 ਆਫਸ਼ੋਰ ਤੋਂ ਪ੍ਰੋਸੈਸ ਹੁੰਦਾ, ਤਾਂ ਮੈਂ ਦੇਖਿਆ ਵੀ ਉਹਦੇ ਵਿੱਚ ਇਨਕਰੀਜ਼ ਹੋਇਆ ਪ੍ਰੋਸੈਸਿੰਗ ਟਾਈਮ 'ਚ। ਦੂਜਾ ਕਾਰਨ ਇਹ ਆ, ਹਰ ਇੱਕ ਵੀਜ਼ੇ ਲਈ ਹੈਲਥ ਐਗਜ਼ਾਮੀਨੇਸ਼ਨ ਆ, ਜਿਹੜਾ ਜਿਹਨੂੰ ਆਪਾਂ ਮੈਡੀਕਲ ਕਹਿ ਦਿੰਦੇ ਹਾਂ, ਉਹ ਵੀ ਆਲਮੋਸਟ ਕੰਪਲਸਰੀ ਆ ਜਦੋਂ ਵੀ ਤੁਸੀਂ ਕੋਈ ਲੌਂਗ ਸਟੇ ਵੀਜ਼ਾ ਅਪਲਾਈ ਕਰਦੇ ਹੋ। ਹੁਣ ਜਦੋਂ ਕੋਰੋਨਾ ਕਰਕੇ ਜਿਹੜੇ ਕਲੀਨਿਕ ਹੀ ਬੰਦ ਹੋ ਗਏ ਜਾਂ ਉਹ ਕਲੀਨਿਕ ਜਿਹੜੇ ਡਾਕਟਰ ਨੇ ਉਹਨਾਂ ਦੀਆਂ ਡਿਊਟੀਆਂ ਕਿਤੇ ਹੋਰ ਲੱਗ ਗਈਆਂ, ਫਿਰ ਉੱਥੇ ਵੀ ਕੈਂਸਲੇਸ਼ਨ ਆਈ।
ਇੱਥੇ ਦੀ ਉਹੀ ਗੱਲ ਕਰ ਲਈਏ, ਬੂਪਾ ਵਾਲੇ ਹੁਣ ਗਿਣ ਕੇ ਦਿਹਾੜੀ ਦੀਆਂ ਜੇ 4 ਅਪੁਆਇੰਟਮੈਂਟਾਂ ਲੈਂਦੇ ਆ, ਕਿਉਂਕਿ ਉੱਥੇ ਅੰਦਰ ਵੀ ਸੋਸ਼ਲ ਡਿਸਟੈਂਸਿੰਗ ਆ। ਉਹ ਸਿਰਫ ਉਹ ਕਹਿੰਦੇ ਅਸੀਂ ਪਹਿਲਾਂ ਜਿੱਥੇ 20-30 ਕਲਾਇੰਟ ਇੱਕ ਦਿਨ ਚ ਕਰਦੇ ਸੀ, ਹੁਣ ਅਸੀਂ ਸਾਡੇ ਤੇ ਪਾਬੰਦੀਆਂ ਲੱਗੀਆਂ ਹੋਣ ਕਰਕੇ ਕਈ ਵਾਰ ਇੱਕ ਦਿਨ ਚ ਸਿਰਫ 2-3 ਬੰਦੇ ਹੀ ਭੁਗਤਾ ਹੁੰਦੇ ਆ।
ਬਿਲਕੁਲ ਜੀ, ਹੁਣ ਜਿਵੇਂ ਹੁਣ ਸਟੂਡੈਂਟ ਵੀਜ਼ਾ ਆਨਸ਼ੋਰ ਅਸੀਂ ਬਹੁਤ ਜ਼ਿਆਦਾ ਡੀਲ ਕਰਦੇ ਆ, ਸਾਡੀ ਜ਼ਿਆਦਾਤਰ ਕਲਾਇੰਟਸ਼ਿਪ ਆਨਸ਼ੋਰ ਆ ਨਾ। ਜਿਨ੍ਹਾਂ ਨੇ ਵੀ ਸਟੂਡੈਂਟ ਵੀਜ਼ਾ ਇੱਥੇ ਆਸਟ੍ਰੇਲੀਆ ਦੇ ਵਿੱਚ, ਜਿਹੜੇ ਸਟੂਡੈਂਟ ਜਾਂ ਵਿਜ਼ਟਰ ਤੋਂ ਜਿਨ੍ਹਾਂ ਨੇ ਸਟੂਡੈਂਟ ਕਨਵਰਟ ਕਰਨ ਲਈ ਐਪਲੀਕੇਸ਼ਨਾਂ ਲਾਈਆਂ, ਉਹ 5 ਮਹੀਨੇ ਤੱਕ ਪ੍ਰੋਸੈਸਿੰਗ ਟਾਈਮ ਚਲਾ ਗਿਆ। ਉਹਦੇ ਵਿੱਚ ਮੇਜਰ ਜਿਹੜਾ ਹਰਡਲ ਆ ਉਹ ਇਹੀ ਆ ਵੀ ਜਿਹੜੀ ਹੈਲਥ ਐਗਜ਼ਾਮੀਨੇਸ਼ਨ ਦੀ ਜਿਹੜੀ ਡੇਟ ਆ ਉਹ ਨਹੀਂ ਮਿਲ ਰਹੀ। ਕੱਲ ਵੀ ਕਿਸੇ ਸਟੂਡੈਂਟ ਦਾ ਮੈਨੂੰ ਫੋਨ ਆਇਆ ਵੀ 28 ਜੁਲਾਈ ਮਿਲ ਰਹੀ ਆ। ਹੁਣ ਦੇਖੋ ਵੀ ਆਪਾਂ ਹਜੇ ਜੂਨ ਸਟਾਰਟ ਹੋਇਆ ਤੇ 2 ਮਹੀਨੇ ਦੀ ਡੇਟ ਮਿਲਦੀ ਆ, ਤਾਂ ਫਿਰ ਪ੍ਰੋਸੈਸਿੰਗ ਟਾਈਮ ਆ ਜਿਹੜਾ ਉਹਦੇ ਕਰਕੇ ਵੀ ਇਨਕਰੀਜ਼ ਹੁੰਦਾ। ਤੇ ਪਰ ਡਿਪਾਰਟਮੈਂਟ ਨੂੰ ਇਹ ਚੀਜ਼ ਦਾ ਪਤਾ ਵੀ ਜੇ ਕਿਸੇ ਦਾ ਮੈਡੀਕਲ ਐਗਜ਼ਾਮ ਦੀ ਡੇਟ ਨਹੀਂ ਮਿਲਦੀ ਹੈਲਥ ਐਗਜ਼ਾਮੀਨੇਸ਼ਨ ਦੀ, ਤਾਂ ਉਹ ਕੰਸਿਡਰ ਕਰ ਰਹੇ ਨੇ। ਉਹਨਾਂ ਨੂੰ ਪਤਾ ਜਿਹੜੀ ਐਪਲੀਕੇਸ਼ਨ ਆ ਉਸ ਤੋਂ ਬਾਅਦ ਹੀ ਪ੍ਰੋਸੈਸ ਹੋਣੀ ਆ, ਤੇ ਐਡਾ ਘਬਰਾਉਣ ਦੀ ਲੋੜ ਨਹੀਂ ਜਿਹੜੇ ਤਾਂ ਆਨਸ਼ੋਰ ਬੈਠੇ ਆ। ਆਫਸ਼ੋਰ ਤਾਂ ਹੁਣ ਮੇਰਾ ਇਹੀ ਮੰਨਣਾ ਵੀ ਜਦੋਂ ਤੱਕ ਸਥਿਤੀ ਸਹੀ ਨਹੀਂ ਹੁੰਦੀ ਉਹਨਾਂ ਚਿਰ ਪ੍ਰੋਸੈਸਿੰਗ ਟਾਈਮਸ ਤੇ ਫਰਕ ਪੈਣਾ ਹੀ ਪੈਣਾ। ਇਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਪਿਸਦੇ ਨੇ ਉਹ ਵਿਆਹ ਵਾਲੇ ਜੋੜੇ ਗਰੇਵਾਲ ਸਾਹਿਬ। ਆਪਾਂ ਪਹਿਲਾਂ ਵੀ ਗੱਲ ਕੀਤੀ ਹੈ, ਕਈ ਵਾਰੀ 309 ਮਤਲਬ ਬਾਹਰੋਂ ਪੈਂਦਾ ਨਾ, ਜਿਹੜਾ ਸਬ ਕਲਾਸ 309 ਪਾਰਟਨਰ ਵੀਜ਼ਾ, 13-17 ਮਹੀਨੇ ਉਹਦਾ ਪ੍ਰੋਸੈਸਿੰਗ ਟਾਈਮ ਹੋ ਗਿਆ, ਠੀਕ ਹੈ ਨਾ, ਜਿਹੜਾ ਕਿ ਕਾਫੀ ਜ਼ਿਆਦਾ। ਤੇ ਜੇ ਤੁਸੀਂ ਇਸ ਤੋਂ ਬਾਅਦ ਪਰਮਾਨੈਂਟ ਸਟੇਜ ਦੀ ਗੱਲ ਕਰਦੇ ਹੋ, ਆਨਸ਼ੋਰ ਜਦੋਂ ਇੱਥੇ ਆ ਕੇ ਪੈਂਦਾ ਸਬ ਕਲਾਸ 100 ਜਾਂ ਸਬ ਕਲਾਸ 820, ਉਹਦਾ ਵੀ 23-27 ਮਹੀਨੇ ਟਾਈਮ ਹੋ ਗਿਆ। ਪਰ ਮੈਨੂੰ ਹੈਰਾਨੀ ਇਸ ਗੱਲ ਦੀ ਹੁੰਦੀ ਆ, ਹੁਣ ਜਿਵੇਂ ਮੈਂ ਆਪਣੀ ਐਗਜ਼ਾਮਪਲ ਲਵਾਂ, 2 ਫਾਈਲਾਂ 2 ਅਲੱਗ-ਅਲੱਗ ਕਲਾਇੰਟਸ ਦੀਆਂ, ਸੇਮ ਪ੍ਰੋਫਾਈਲ ਇੱਕੋ ਜਿੱਕੇ ਤਰੀਕੇ ਨਾਲ ਆਪਾਂ ਲਾ ਤੀਆਂ। ਇੱਕ ਕੇਸ ਦੇ ਵਿੱਚ ਮੈਨੂੰ ਪਰਮਾਨੈਂਟ ਪਾਰਟਨਰ ਵੀਜ਼ਾ ਗ੍ਰਾਂਟ ਹੋਇਆ 7 ਦਿਨਾਂ ਦੇ ਵਿੱਚ ਸਬ ਕਲਾਸ 100, ਦੂਜਾ ਕਲਾਇੰਟ ਪਿਛਲੇ 12-13 ਮਹੀਨੇ ਤੋਂ ਵੇਟ ਕਰ ਰਿਹਾ। ਇਸ ਚੀਜ਼ ਦੀ ਮੈਨੂੰ ਸਮਝ ਨਹੀਂ ਲੱਗੀ ਵੀ ਇਹ ਕਿਵੇਂ ਗ੍ਰਾਂਟ ਕਰਦਾ ਡਿਪਾਰਟਮੈਂਟ। ਤੇ ਇਹ ਚੀਜ਼ ਮੈਂ ਜਦੋਂ ਹੋਰ ਕਿਸੇ ਕਲੀਗ ਨਾਲ ਗੱਲ ਕਰਦਾ, ਕਈ ਵਾਰੀ ਆਫਸ਼ੋਰ ਤੋਂ ਵੀ ਲੱਗਦਾ ਵੀ ਕਈ ਐਪਲੀਕੇਸ਼ਨ ਨੇ ਜਿਹੜੀਆਂ ਛੇਤੀ ਗ੍ਰਾਂਟ ਹੁੰਦੀਆਂ ਨੇ। ਹੁਣ ਜੇ ਮੈਂ ਆਪਣੀ ਗੱਲ ਕਰਾਂ ਤਾਂ 2 ਕਲਾਇੰਟਾਂ ਦੇ ਵਿੱਚ ਪ੍ਰੋਸੈਸਿੰਗ ਟਾਈਮ ਡਿਫਰੈਂਸ ਤਾਂ ਹੈ, ਪਰ ਇਹਦਾ ਮੈਨੂੰ ਅਜੇ ਤੱਕ ਜਵਾਬ ਨਹੀਂ ਮਿਲਿਆ ਕਿਉਂਕਿ ਮੈਂ ਖੁਦ ਵੀ ਪੁੱਛ ਚੁੱਕਿਆ
ਜੀ। ਫਿਰ ਉਹ ਲੱਗਦੀ ਲਗੋਚਰ ਜਿਹੜੀ ਹੁੰਦੀ ਆ ਕਈ ਵਾਰ, ਪਤਾ ਨੀ ਹੁਣ ਇਹਨਾਂ ਦਾ ਕੰਪਿਊਟਰ ਸਿਸਟਮ ਆ ਜਾਂ ਕੀ ਆ, ਜਾਂ ਕਿਸੇ ਕੇਸ ਅਫਸਰ ਕੁਝ ਜ਼ਿਆਦਾ ਕੇਸ ਨੇ ਕਿਤੇ, ਉਹਦੇ ਕਰਕੇ ਇੱਕ ਤਾਂ ਭੁਗਤਾਈ ਜਾਂਦਾ ਨਿਪਟਾਈ ਜਾਂਦਾ। ਸੋ ਇਹਦੇ ਚ ਕਈ ਗੱਲਾਂ ਹੋਣਗੀਆਂ ਕੈਲੇ ਸਾਹਿਬ, ਜਿਵੇਂ ਮੈਂ ਮਹਿਸੂਸ ਕਰਦਾ।
ਹੋ ਸਕਦਾ ਜੀ, ਜਾਂ ਤਾਂ ਫਿਰ ਕਈ ਵਾਰੀ ਏਦਾਂ ਵੀ ਹੁੰਦਾ ਵੀ ਕਈ ਵਾਰੀ ਜਿਹੜੇ ਸੀਨੀਅਰ ਕੇਸ ਆਫੀਸਰ ਆ ਉਹ ਡਿਪਾਰਟਮੈਂਟ ਦੀਆਂ ਪ੍ਰੋਸੀਡਿੰਗ ਚੈੱਕ ਕਰਨ ਲਈ ਵੀ ਰੈਂਡਮਲੀ ਸਿਲੈਕਟ ਕਰ ਲੈਂਦੇ ਹੋਣਗੇ ਫਾਈਲ, ਵੀ ਆਪਾਂ ਦੇਖ ਲੈਂਦੇ ਆ ਵੀ ਇਹ ਸਾਰਾ ਕੁਝ ਸਹੀ ਚੱਲ ਰਿਹਾ ਹੈ ਨਾ।
ਜਿਵੇਂ ਏਟੀਓ ਆਡਿਟ ਕਰ ਲੈਂਦਾ 10 ਮਗਰ ਇੱਕ ਜਾਂ 20 ਮਗਰ ਜਾਂ 100 ਮਗਰ ਇੱਕ, ਕਈ ਵਾਰ ਉਹ ਫਾਈਲ ਕਿਤੇ ਚਾਣ ਚੱਕ ਤੁੱਕੇ ਨਾ ਕਿਤੇ ਉਧਰ ਅੜ ਗਈ।
ਹਾਂਜੀ, ਇਹ ਚੀਜ਼ ਹੋ ਜਾਂਦੀ ਹੈ। ਇਹ ਚੀਜ਼ ਮੈਂ ਦੱਸ ਇੱਥੇ ਤਾਂ ਰਿਹਾ, ਕਈ ਵਾਰੀ ਕਲਾਇੰਟ ਨੂੰ ਇੱਕਾ ਦੁੱਕਾ ਕੇਸ ਜਿਹੜਾ ਛੇਤੀ ਡਿਸਾਈਡ ਹੋ ਜਾਂਦਾ ਉਹਦੇ ਤੇ ਲੱਗਦਾ ਵੀ ਸਾਡਾ ਕਿਉਂ ਨੀ ਆਉਂਦਾ। ਜ਼ਿਆਦਾਤਰ ਜਿਹੜਾ ਟਾਈਮ ਪੀਰੀਅਡ ਆ ਉਹ ਵਧਿਆ ਹੋਇਆ ਪਾਟਨ ਵੀਜ਼ਾ ਦੇ ਵਿੱਚ, ਪਰ ਸਭ ਤੋਂ ਜ਼ਿਆਦਾ ਜੇ ਕੋਈ ਪਿਸ ਰਿਹਾ ਇਸ ਵੇਲੇ 489 ਵੀਜ਼ਾ ਹੁੰਦਾ ਸੀ ਜਿਹੜਾ ਕਿ 16 ਨਵੰਬਰ 2019 ਨੂੰ ਬੰਦ ਕਰਤੀ ਉਹ ਸਬ ਕਲਾਸ। 489 ਕੀ ਵੀਜ਼ਾ ਸੀ? 2 ਸਾਲ ਇੱਥੇ ਰਹਿ ਕੇ 1 ਸਾਲ ਕੰਮ ਕਰਕੇ, ਉਹ ਲੀਡਿੰਗ ਟੂ ਪਰਮਾਨੈਂਟ ਰੈਜ਼ੀਡੈਂਸੀ ਜਿਹੜੀ ਸਬ ਕਲਾਸ ਬਣਦੀ ਸੀ 887। ਉਹ ਪਹਿਲਾਂ ਲਾਸਟ ਈਅਰ 3 ਤੋਂ 5 ਮਹੀਨੇ ਦੇ ਵਿੱਚ ਡਿਸਾਈਡ ਹੋ ਰਹੇ ਸੀ ਇਸ ਵੇਲੇ, ਜਾਂ ਮੈਂ ਕਹਿ ਸਕਦਾ ਵੀ 2 ਸਾਲ ਪਹਿਲਾਂ ਦੀ ਗੱਲ ਕਰਦਾ ਮੈਂ, 3 ਤੋਂ 5 ਮਹੀਨੇ ਚ ਡਿਸਾਈਡ ਹੋ ਜਾਂਦੇ ਸੀ। ਹੁਣ ਉਹਦਾ ਟਾਈਮ ਪੀਰੀਅਡ 21 ਤੋਂ 24 ਮਹੀਨੇ ਡਿਪਾਰਟਮੈਂਟ ਦੀ ਵੈਬਸਾਈਟ ਦਿਖਾ ਰਹੀ ਹੈ। ਤੇ ਮੈਂ ਵੀ ਜਾਣਦਾ ਬਹੁਤ ਸਾਰੇ ਐਪਲੀਕੈਂਟਸ ਨੂੰ ਜਿਹਨਾਂ ਨੂੰ 1-1.5 ਸਾਲ ਤੋਂ ਉੱਪਰ ਹੋ ਗਿਆ, ਪਤਾ ਨੀ ਕਿਉਂ ਵੀ ਇਸ ਕੇਸ ਦੇ ਵਿੱਚ ਉਹ ਆਨਸ਼ੋਰ ਨੇ, ਕਿਉਂ ਨਹੀਂ ਗ੍ਰਾਂਟ ਹੋ ਰਹੇ, ਜਾਂ ਤਾਂ ਕੰਪਲਾਇੰਸ ਸੈਕਟਰ ਐਕਟੀਵੇਟ ਹੋਇਆ ਹੋਇਆ, ਜਾਂ ਜ਼ਿਆਦਾ ਉਹਨਾਂ ਨੂੰ ਚਾਹੁੰਦੇ ਨੇ ਇਮੀਗ੍ਰੇਸ਼ਨ ਵਾਲੇ, ਜਾਂ ਡਿਪਾਰਟਮੈਂਟ ਚਾਹੁੰਦਾ ਵੀ ਇਹ ਰੀਜਨਲ ਤੋਂ ਪਰਮਾਨੈਂਟ ਰੈਜੀਡੈਂਸੀ ਬਣਦੀ ਆ, ਉਹਨਾਂ ਨੂੰ ਉੱਥੇ ਰੱਖਿਆ ਜਾਵੇ। ਇਸ ਚੀਜ਼ ਦਾ ਮੈਨੂੰ ਆਨਸਰ ਨਹੀਂ ਮਿਲਿਆ।
ਪੋਲੀਟੀਕਲੀ ਤਾਂ ਗੱਲ ਆਪਾਂ ਨਹੀਂ ਕਰਦੇ ਕੈਲੇ ਸਾਹਿਬ, ਪਰ ਜਿਹੜਾ ਪਿੱਛੇ ਜੇ ਤੁਹਾਨੂੰ ਮਾਈਗ੍ਰੇਸ਼ਨ ਮਾਹਰਾਂ ਨੂੰ ਇੱਕ ਸਰਕਾਰ ਵੱਲੋਂ ਇੱਕ ਮੇਰਾ ਖਿਆਲ ਨੋਟਿਸ ਜਿਹਾ ਵੀ ਆਇਆ ਇੱਕ ਤਰ੍ਹਾਂ ਦਾ, ਜਿਹਦੇ 'ਚ ਦੱਸਿਆ ਗਿਆ ਕਿ ਸਰਕਾਰ ਦੀ ਨੀਤੀ ਅਤੇ ਨੀਅਤ ਇਸ ਮਾਮਲੇ 'ਚ ਸਪੱਸ਼ਟ ਆ ਕਿ ਘੱਟੋ ਘੱਟ ਜਿਹੜੇ ਆਰਜ਼ੀ ਕਾਮੇ ਆ ਉਹਨਾਂ ਨੂੰ ਹਜੇ ਪੱਕੇ ਕਰਨ ਵੱਲ ਨੂੰ ਸਾਡਾ ਦਿਮਾਗ ਨਹੀਂ, ਉਹਨਾਂ ਦੇ ਵੀਜ਼ਿਆਂ ਵੱਲ ਸਾਡਾ ਧਿਆਨ ਨਹੀਂ, ਕਿਉਂਕਿ ਆਸਟ੍ਰੇਲੀਆ 'ਚ ਪਹਿਲਾਂ ਹੀ ਬੇਰੁਜ਼ਗਾਰੀ ਬੜੀ ਆ। ਸੋ ਉਸ ਲਿਹਾਜ਼ ਨਾਲ ਵੀ ਤੁਸੀਂ ਦੇਖਦੇ ਹੋ ਕਿ ਜਿਹੜੇ ਦੂਜੇ ਮੁਲਕਾਂ ਤੋਂ ਆਉਣੇ ਆ ਲੋਕ, ਆਫਸ਼ੋਰ ਪ੍ਰੋਸੈਸਿੰਗ ਦੀ ਆਪਾਂ ਗੱਲ ਕਰੀਏ, ਚਾਹੇ ਵੀਜ਼ਾ ਕੋਈ ਵੀ ਹੋਵੇ ਪਰ ਹੋਵੇ ਸਕਿੱਲਡ ਮਾਈਗ੍ਰੇਸ਼ਨ ਨਾਲ ਸੰਬੰਧਿਤ, ਬਈ ਚਲੋ ਲੋਜਿਸਟਿਕਲੀ ਤਾਂ ਹੈ ਹੀ ਆ ਜਿਹੜਾ ਤੁਸੀਂ ਦੱਸਿਆ ਸਾਰਾ, ਕਿਤੇ ਨਾ ਕਿਤੇ ਸਰਕਾਰ ਦੇ ਮਨਸ਼ੇ ਵੀ ਉੱਦਾਂ ਦੇ ਹੋਣ ਕਿ ਵੀ ਨਹੀਂ ਇਸ ਕੰਮ ਨੂੰ ਥੋੜਾ ਜਿਹਾ ਹੁਣ ਅਸੀਂ ਠੰਡੇ ਬਸ ਤੇ ਪਾ ਦਈਏ, ਕੁਛ ਇੱਦਾਂ ਦਾ ਲੱਗਿਆ ਤੁਹਾਨੂੰ?
ਦੇਖੋ ਜੀ, ਜੇ ਹੁਣ ਆਪਾਂ ਗੱਲ ਕਰੀਏ ਆਨਸ਼ੋਰ ਸਕਿੱਲਡ ਵੀਜ਼ਾ ਦੀ, ਜਿਵੇਂ 189 ਨਾਲ, ਮੈਂ ਵੀ ਕਈ ਕਲਾਇੰਟਸ ਨੂੰ ਜਾਣਦਾ ਜਿਨ੍ਹਾਂ ਦੀ ਆਕੂਪੇਸ਼ਨ ਕ੍ਰਿਟੀਕਲ ਸੈਕਟਰ ਸੀ, ਜਿਨ੍ਹਾਂ ਦੀ ਲੋਡ ਸੀ, ਉਹ ਵੀਜ਼ਾ ਐਪਲੀਕੇਸ਼ਨ ਮਹੀਨੇ ਤੋਂ ਵੀ ਘੱਟ ਟਾਈਮ ਪ੍ਰੋਸੈਸ ਹੋਈਆਂ ਨੇ। ਇੱਕ ਪਰਟੀਕੁਲਰ ਕੇਸ ਦੇ ਵਿੱਚ ਰਜਿਸਟਰਡ ਨਰਸ ਸੀ, 3 ਦਿਨ ਦੇ ਵਿੱਚ ਵੀਜ਼ਾ ਗ੍ਰਾਂਟ ਹੋਇਆ। ਤੇ ਫਿਰ ਉਸ ਤੋਂ ਬਾਅਦ ਡਿਪਾਰਟਮੈਂਟ ਦੀ ਕਲੈਰੀਫਿਕੇਸ਼ਨ ਆਈ ਵੀ ਸਾਡਾ ਜਿਹੜਾ ਇਸ ਵੇਲੇ ਫੋਕਸ ਆ ਉਹ ਆਨਸ਼ੋਰ ਤੇ ਆ, ਤੇ ਆਨਸ਼ੋਰ ਦੇ ਵਿੱਚੋਂ ਉਹਦੇ ਤੇ ਆ ਜਿਹੜੇ ਸਕਿੱਲ ਦੀ ਸਾਨੂੰ ਕ੍ਰਿਟੀਕਲ ਸੈਕਟਰ ਦੇ ਵਿੱਚ ਲੋੜ ਆ। ਠੀਕ ਆ, ਇਹ ਚਲੋ ਵਾਜਬ ਵੀ ਲੱਗਦੀ ਹੈ ਗੱਲ, ਜਦੋਂ ਆਪਣੇ ਕੋਲ ਆਪਸ਼ਨ ਹੋਣ ਤਾਂ ਫਿਰ ਆਪਾਂ ਉਹਨਾਂ ਨੂੰ ਚੂਜ਼ ਕਰਕੇ ਪੱਕੇ ਕਰਾਂਗੇ ਜਿਹਨਾਂ ਦੀ ਆਪਾਂ ਨੂੰ ਲੋੜ ਆ। ਠੀਕ ਆ, ਹੁਣ ਜੇ ਕੋਈ ਨਰਸ ਨੂੰ ਵੀਜ਼ਾ ਦੇ ਰਹੇ ਨੇ, ਫੋਰ ਐਗਜ਼ਾਮਪਲ ਕੁਈਨਜ਼ਲੈਂਡ ਦੇ ਵਿੱਚ ਜੇ ਹੈਲਥ ਸਰਵਿਸ ਦੇ ਵਿੱਚ ਰਜਿਸਟਰਡ ਨਰਸ ਨੇ ਜੋਬ ਕਰਨੀ ਆ ਤਾਂ 99.9% ਉਹਦੇ ਕੋਲ ਪਰਮਾਨੈਂਟ ਰੈਜੀਡੈਂਸੀ ਹੋਣੀ ਲਾਜ਼ਮੀ ਹੈ। ਫਿਰ ਇਸ ਕਰਕੇ ਉੱਧਰ ਨੂੰ ਤਾਂ ਪੁਸ਼ ਹੈ ਡਿਪਾਰਟਮੈਂਟ ਦਾ। ਜਿਹੜੀ ਦੂਜੀ ਗੱਲ ਤੁਸੀਂ ਕੀਤੀ ਆ ਵੀ ਜਿਹੜੇ ਆਫਸ਼ੋਰ ਤੋਂ ਸਕਿੱਲਡ ਮਾਈਗ੍ਰੇਸ਼ਨ ਘਟੂਗੀ, ਏਦਾਂ ਦੀ ਕੋਈ ਅਜੇ ਕਲੈਰੀਫਿਕੇਸ਼ਨ ਤਾਂ ਨਹੀਂ ਆਈ, ਪਰ ਇਹ ਮੇਰਾ ਵੀ ਮੰਨਣਾ ਜਦੋਂ ਇੱਥੇ ਅਨਇੰਪਲਾਇਮੈਂਟ ਵਧਦੀ ਆ ਤਾਂ ਫਿਰ ਜਿਹੜੀ ਸਕਿੱਲਡ ਮਾਈਗ੍ਰੇਸ਼ਨ ਆ ਉਹਦੇ ਤੇ ਫਰਕ ਪੈਂਦਾ ਹੀ ਪੈਂਦਾ, ਉਹਨੂੰ ਥੋੜੀ ਜਿਹੀ ਆਪਾਂ ਕਹਿ ਸਕਦੇ ਹਾਂ ਵੀ ਉਹਦੇ ਤੇ ਰੋਕ ਲੱਗ ਸਕਦੀ ਆ। 2020 ਤਾਂ ਆਪਾਂ ਨੂੰ ਲੱਗ ਹੀ ਰਿਹਾ ਵੀ ਇਹ ਖਾਲੀ ਚਲਾ ਜਾਣਾ ਮਾਈਗ੍ਰੇਸ਼ਨ ਦੇ ਲਈ, ਉਹ ਤਾਂ ਸਰਕਾਰ ਨੇ ਵੀ ਕਹਿਤਾ ਨੈਟ ਓਵਰਸੀਜ਼ ਮਾਈਗ੍ਰੇਸ਼ਨ 34,000 ਹੋਣੀ, ਜਿਹੜੀ ਕਿ ਬਹੁਤ ਘੱਟ ਆ ਐਜ਼ ਕੰਪੇਅਰ ਟੂ ਪ੍ਰੀਵੀਅਸ ਈਅਰ।
ਜੀ,
ਅਗਲਾ ਸਾਲ ਵੀ ਮੈਨੂੰ ਸਕਿੱਲਡ ਮਾਈਗ੍ਰੇਸ਼ਨ ਦੇ ਲਈ ਖਾਲੀ ਜਿਹਾ ਜਾਂਦਾ ਹੀ ਲੱਗਦਾ, ਕਿਉਂਕਿ ਜੇ ਅਨਇੰਪਲਾਇਮੈਂਟ ਵਧੂਗੀ ਤਾਂ ਜਿਹੜੀਆਂ ਸਕਿੱਲਡ ਆਕੂਪੇਸ਼ਨ ਲਿਸਟ ਨੇ ਉਹਨਾਂ ਦੇ ਵਿੱਚ ਤਬਦੀਲੀ ਹੋਣੀ ਆ, ਜਿਹੜਾ ਕਿ ਸਰਕਾਰ ਨੇ ਕਿਹਾ ਵੀ ਅਕਤੂਬਰ ਦੇ ਵਿੱਚ ਅਸੀਂ ਨਵੀਆਂ ਆਕੂਪੇਸ਼ਨ ਐਡ ਜਾਂ ਡਿਲੀਟ ਕਰਾਂਗੇ ਲਿਸਟ ਤੋਂ। ਫਿਰ ਜਦੋਂ ਉਦਾਂ ਉਥਲ ਪਥਲ ਹੁੰਦੀ ਆ ਤਾਂ ਸਕਿੱਲਡ ਮਾਈਗ੍ਰੇਸ਼ਨ ਤੇ ਫਰਕ ਪੈਂਦਾ। ਪਰ ਇੱਕ ਚੰਗੀ ਖਬਰ ਹੋ ਸਕਦੀ ਆ, ਜਿਹੜਾ ਭਾਈਚਾਰਾ ਆਪਣਾ ਪਤਨੀ ਬੈਠਾ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਕਹਿ ਸਕਦਾ ਜਾਂ ਪਾਕਿਸਤਾਨ ਦੇ ਵਿੱਚ, ਜੇ ਇੱਥੇ ਦੀ ਇਕੋਨੋਮੀ ਹਿਲਦੀ ਆ ਤਾਂ ਇੰਟਰਨੈਸ਼ਨਲ ਸਟੂਡੈਂਟ ਵੀਜ਼ਾ ਕਾਫੀ ਰਿਲੈਕਸ ਹੋ ਸਕਦੇ ਨੇ ਆਫਟਰ ਕਰੋਨਾ ਕ੍ਰਾਈਸਿਸ, ਜਾਂ ਕੋਈ ਸਰਕਾਰ ਏਦਾਂ ਦੀ ਚੀਜ਼ ਵੀ ਲੈ ਕੇ ਆ ਸਕਦੀ ਹੈ ਕਿ ਉਹਨਾਂ ਨੂੰ ਇੱਥੇ ਲਿਆਉਣ ਦੇ ਲਈ ਰਾਹ ਖੋਲ ਦਿੱਤਾ ਜਾਵੇ, ਕੋਈ ਸਪੈਸ਼ਲ ਕੁਆਰੰਟਾਈਨ ਮੈਜ਼ਰ ਜਿਵੇਂ ਯੂਨੀਵਰਸਿਟੀ ਪ੍ਰਪੋਜ਼ ਕਰ ਰਹੀਆਂ ਨੇ ਓਦਾਂ ਦੇ ਲਿਆਂਦੇ ਜਾ ਸਕਦੇ ਨੇ। ਤੇ ਇੰਟਰਨੈਸ਼ਨਲ ਸਟੂਡੈਂਟਸ ਦੇ ਲਈ ਚੰਗੀ ਖ਼ਬਰ ਹੋਊ, ਸਕਿੱਲਡ ਮਾਈਗ੍ਰੇਸ਼ਨ ਲਈ ਅਜੇ ਇਹ ਮੈਨੂੰ ਲੱਗਦਾ ਕੋਈ ਆਸ ਦੀ ਕਿਰਨ ਨੀਅਰ ਫਿਊਚਰ 'ਚ ਮੈਨੂੰ ਦਿਖ ਨਹੀਂ ਰਹੀ। ਪ੍ਰੋਸੈਸਿੰਗ ਟਾਈਮ ਵੀ ਓਨਾ ਚਿਰ ਨੋਰਮਲ ਨਹੀਂ ਹੋਣੇ ਜਿੰਨਾ ਚਿਰ ਸਾਰੀਆਂ ਜਿਹੜੀਆਂ ਫੈਸਿਲਿਟੀਆਂ ਨੇ, ਜਿਹੜੀਆਂ ਸਹੂਲਤਾਂ ਨੇ, ਉਹ ਬੈਕ ਟੂ ਨੋਰਮਲ ਪ੍ਰੋਸੈਸਿੰਗ ਦੇ ਵਿੱਚ ਨਹੀਂ ਆ ਜਾਂਦੀਆਂ।
ਜੇ ਇੰਨੀ ਦਿਨੀ ਕਿਸੇ ਨੇ ਵਿਦਿਆਰਥੀ ਵੀਜ਼ਾ ਲਾਉਣਾ ਹੋਵੇ ਵਿਦੇਸ਼ ਤੋਂ ਭਾਰਤ ਤੋਂ, ਤਾਂ ਹੈ ਕੋਈ ਪ੍ਰਬੰਧ ਜਾਂ ਉਹਦਾ ਕੋਈ ਟਾਈਮਲਾਈਨ ਦਿੱਤੀ ਆ, ਜਾਂ ਇਹੀ ਕਿਹਾ ਜਾ ਰਿਹਾ ਕਿ ਵੀ ਹਜੇ ਕੁਛ ਨਹੀਂ, ਕਿਉਂਕਿ ਹਜੇ ਤਾਂ ਜਹਾਜ਼ ਵੀ ਚੱਜ ਨਾਲ ਉੱਡਣੇ ਸ਼ੁਰੂ ਨਹੀਂ ਹੋਏ?
ਦੇਖੋ ਜੀ, ਪਰਸਨਲੀ ਮੈਂ ਤਾਂ ਸਾਰਿਆਂ ਨੂੰ ਇਹੀ ਕਹਿੰਦਾ ਵੀ ਜਿੰਨਾ ਚਿਰ ਟਰੈਵਲ ਬੈਨ ਹਟਦਾ ਨਹੀਂ ਤੁਸੀਂ ਹਜੇ ਵੀਜ਼ਾ ਐਪਲੀਕੇਸ਼ਨ ਨਾ ਲਾਓ, ਪਰ ਇਹਦੇ ਤੇ ਰੋਕ ਕੋਈ, ਤੁਸੀਂ ਵੀਜ਼ਾ ਅਪਲਾਈ ਕਰ ਸਕਦੇ ਹੋ। ਬਹੁਤ ਘੱਟ ਮਾਤਰਾ ਦੇ ਵਿੱਚ ਆਫਸ਼ੋਰ ਤੋਂ ਸਟੂਡੈਂਟ ਵੀਜ਼ਾ ਮੈਂ ਗ੍ਰਾਂਟ ਹੁੰਦੇ ਸੁਣੇ ਨੇ, ਉਹ ਜਿਹੜੇ ਪ੍ਰੀ ਕਰੋਨਾ ਲੱਗੇ ਹੋਏ ਸੀ ਉਹ ਜ਼ਰੂਰ ਗ੍ਰਾਂਟ ਹੋਏ ਨੇ, ਪਰ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਘੱਟ ਆ। ਇੱਕ ਦੋ ਮੇਰੇ ਕਲੀਗ ਨੇ ਦੱਸਿਆ ਜਿਹੜੇ ਨੇਪਾਲ ਤੋਂ ਕੰਮ ਕਰਦੇ ਆ ਵੀ ਸਾਡੇ ਵੀਜ਼ਾ ਆਏ ਨੇ, ਲੁਧਿਆਣੇ ਤੋਂ ਮੇਰੇ ਕਲੀਗ ਨੇ ਉਹਨਾਂ ਨੇ ਦੱਸਿਆ ਵੀ ਸਾਡੇ ਵੀ ਦੋ ਵੀਜ਼ਾ ਆਏ ਨੇ, ਪਰ ਉਹਨਾਂ ਕੇਸਿਸ ਦੇ ਵਿੱਚ ਉਹ ਫੈਬਰੇਰੀ ਦੇ ਲੌਜ ਕੀਤੇ ਹੋਏ ਸੀ। ਹੁਣ ਤਾਂ ਮੈਂ ਇਹੀ ਕਹੂੰਗਾ ਵੀ ਜਿੰਨਾ ਚਿਰ ਟਰੈਵਲ ਬੈਨ ਲਿਫਟ ਨਹੀਂ ਹੁੰਦਾ, ਯੂਨੀਵਰਸਿਟੀ ਦੀ ਜਿਹੜੀ ਵਰਕਿੰਗ ਆ ਉਹ ਨੋਰਮਲ ਨਹੀਂ ਹੋ ਜਾਂਦੀ, ਸਮਝਦਾਰੀ ਨਹੀਂ ਹੈਗੀ ਵੀ ਆਪਾਂ ਵੀਜ਼ਾ ਪਾਈਏ, ਕਿਉਂਕਿ ਆਪਾਂ ਫੀਸ ਦੇ ਕੇ ਆਪਾਂ ਨੂੰ ਫੇਰ ਡੈਫਰ ਕਰਾਉਣਾ ਪੈਣਾ। ਪਰ ਸਰਕਾਰ ਛੇਤੀ ਇਸ ਚੀਜ਼ ਤੇ ਹੁਣ ਗੱਲਬਾਤ ਬੜੀ ਵੱਡੇ ਪੱਧਰ ਤੇ ਚੱਲ ਰਹੀ ਆ, ਇੰਟਰਨੈਸ਼ਨਲ ਸਟੂਡੈਂਟਸ ਲਈ ਕੁਛ ਨਾ ਕੁਛ ਲੈ ਕੇ ਆਊਗੀ ਸਰਕਾਰ, ਕਿਉਂਕਿ ਯੂਨੀਵਰਸਿਟੀ ਵੀ ਘਾਟੇ ਦੇ ਵਿੱਚ ਨੇ, ਆਪਾਂ ਸਭ ਨੂੰ ਪਤਾ ਉਹਨਾਂ ਤੋਂ ਬਿਨਾਂ ਉਹ ਇਕਨੋਮਿਕਲੀ ਵਾਇਬਲ ਚੱਲ ਨਹੀਂ ਸਕਦੀਆਂ। ਇਸ ਕਰਕੇ ਨੀਅਰ ਫਿਊਚਰ ਮਹੀਨਾ, ਦੋ ਮਹੀਨੇ, ਤਿੰਨ ਮਹੀਨੇ ਦੇ ਵਿੱਚ ਕੋਈ ਨਾ ਕੋਈ, ਜੇ ਕਰੋਨਾ ਕ੍ਰਾਈਸਿਸ ਨਾ ਵੀ ਘਟਿਆ ਤਾਂ ਵੀ ਕੁਛ ਨਾ ਕੁਛ ਸਰਕਾਰ ਸੋਚ ਰਹੀ ਹੈ ਵੀ ਇੰਟਰਨੈਸ਼ਨਲ ਸਟੂਡੈਂਟਸ ਲਈ ਕੀਤਾ ਜਾਵੇ।
ਇੱਕ ਵੱਡੀ ਸਨਅਤ ਆ, ਗੱਲ ਆਪਾਂ ਸੈਂਕੜੇ ਹਜ਼ਾਰਾਂ ਦੀ ਨਹੀਂ, ਮਿਲੀਅਨਸ ਦੀ ਨਹੀਂ, ਆਪਾਂ ਇੱਥੇ ਬਿਲੀਅਨਸ ਦੀ ਕਰ ਰਹੇ ਹਾਂ। ਤੇ ਯੂਨੀਵਰਸਿਟੀਆਂ, ਸਕੂਲ, ਕਾਲਜ, ਅਦਾਰੇ ਸਾਰੇ ਤੜਫੇ ਪਏ ਆ ਕਿ ਕਿਵੇਂ ਨਾ ਕਿਵੇਂ ਇਹ ਦੁਬਾਰਾ ਬਹਾਲ ਹੋਵੇ, ਜਿਹਦੇ ਨਾਲ ਯੂਨੀਵਰਸਿਟੀਆਂ ਦੀ ਫੰਡਿੰਗ ਜਾਂ ਯੂਨੀਵਰਸਿਟੀਆਂ ਦਾ ਜਿਹੜਾ ਇਨਫਰਾਸਟ੍ਰਕਚਰ ਆ ਉਹ ਦੁਬਾਰਾ ਪਹਿਲਾਂ ਵਰਗਾ ਹੋ ਸਕੇ। ਤੇ ਇੱਕ ਹੋਰ ਕਿਸਮ ਦੇ ਵੀਜ਼ੇ ਨੇ ਜਿਨ੍ਹਾਂ ਦਾ ਭਾਈਚਾਰੇ ਤੇ ਅਸਰ ਪੈਂਦਾ, ਬਜ਼ੁਰਗਾਂ ਨਾਲ, ਮਾਪਿਆਂ ਨਾਲ ਸੰਬੰਧਿਤ ਵੀਜ਼ੇ, ਉਹਨਾਂ ਦੀ ਸਮਾਂ ਸਾਰਣੀ ਟਾਈਮਲਾਈਨ ਚ ਕੀ ਫਰਕ ਪਿਆ?
ਹਾਂਜੀ, ਜਿਹੜੀ ਹੁਣ ਤੁਸੀਂ ਇਹ ਗੱਲ ਕੀਤੀ ਹੈ, ਬੜਾ ਵਧੀਆ ਸਵਾਲ ਆ ਜੀ, ਇਹਦੇ ਤੇ ਵੀ ਮੈਂ ਆਉਣਾ ਸੀ। ਜਿਹੜਾ ਪੇਰੈਂਟ ਵੀਜ਼ਾ ਵੈਬਸਾਈਟ ਤੇ ਜਾ ਕੇ ਤੁਸੀਂ ਦੇਖ ਲਓ, ਉਹਨਾਂ ਨੇ ਕਲੀਅਰ ਕੱਟ ਲਿਖਤਾ ਵੀ ਜਿਹੜਾ ਕੰਟਰੀਬਿਊਟਰੀ ਪੇਰੈਂਟ ਵੀਜ਼ਾ, ਉਹਨਾਂ ਦੀ ਨੰਬਰ ਆਫ ਐਪਲੀਕੇਸ਼ਨ ਸਾਡੇ ਕੋਲੇ ਕਾਫੀ ਨੇ, ਕਿਉਂਕਿ ਉਹਦੇ ਤੇ ਵੀ ਕੈਪ ਆ 52 ਮਹੀਨੇ। ਤਾਂ ਕਹਿੰਦੇ ਮੰਨ ਕੇ ਹੀ ਚੱਲੋ ਵੀ ਜਦੋਂ ਤੁਸੀਂ ਐਪਲੀਕੇਸ਼ਨ ਲਾਉਣੀ ਆ ਫਾਈਨਲ ਪ੍ਰੋਸੈਸਿੰਗ ਲਈ, ਜਿਹੜੀ 143 ਦੀ ਜਾਂ ਕੰਟਰੀਬਿਊਟਰੀ ਪੇਰੈਂਟ ਵੀਜ਼ਾ ਦੀ ਜਿਹੜੀ ਐਪਲੀਕੇਸ਼ਨ ਆ ਉਹ ਨਹੀਂ ਪਹੁੰਚਣੀ।
ਇਹ ਉਹੀ ਆ ਨਾ ਜਿਹੜਾ ਦਾਮ ਬਣਾਏ ਕਾਮ।
ਹਾਂਜੀ, ਪਰ ਐਪਲੀਕੈਂਟ $50,000 ਲੱਗਦਾ ਜੀ ਉਹਦੇ ਵਿੱਚ
ਜੀ,
ਜਦੋਂ ਤੱਕ ਵੀਜ਼ਾ ਗ੍ਰਾਂਟ ਹੁੰਦਾ, ਮੋਟਾ ਪੈਸਾ ਉਹਦੇ ਵਿੱਚ। ਪਰ ਉਹਦੇ ਵਿੱਚ ਕੈਪਿੰਗ ਆ, 7,000 ਹੀ ਐਪਲੀਕੇਸ਼ਨ ਡਿਸਾਈਡ ਹੁੰਦੀਆਂ ਨੇ। ਪਰ ਹੁਣ ਜਿਵੇਂ ਜਿਵੇਂ ਭਾਈਚਾਰਾ ਇੱਥੇ ਸੈੱਟ ਹੁੰਦਾ, ਬੱਚਿਆਂ ਨੂੰ ਇਹ ਹੁੰਦਾ ਵੀ ਪੇਰੈਂਟਸ ਦੇ ਚਲੋ ਪੈਸੇ ਦੇਈਏ ਇੱਥੇ ਪੱਕੇ ਕਰਵਾ ਲਈਏ। ਪਰ ਇੱਕ ਚੀਜ਼ ਗਰੇਵਾਲ ਸਾਹਿਬ ਮੈਂ ਇੱਥੇ ਐਡ ਕਰਨੀ ਚਾਹੁੰਦਾ, ਜਿਹੜਾ ਇਹ ਮੁਲਕ ਆ ਆਸਟ੍ਰੇਲੀਆ, ਇਹਦੇ ਵਿੱਚ ਮਾਈਗ੍ਰੇਸ਼ਨ ਤੋਂ ਬਿਨਾਂ ਗੁਜ਼ਾਰਾ ਹੋ ਨਹੀਂ ਸਕਦਾ। ਜਿਵੇਂ ਹੁਣ ਬੌਬ ਗ੍ਰੈਗਰੀ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਦੇ ਮੈਂਬਰ ਵੀ ਰਹੇ ਨੇ, ਵੱਡੇ ਇਕਨੋਮਿਸਟ ਨੇ, ਉਹਨਾਂ ਨੇ ਵੀ ਬਿਆਨ ਦਿੱਤਾ ਵੀ ਜਿਹੜੀ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਆ, ਤੁਸੀਂ ਇਹਨੂੰ ਘਟਾ ਕੇ ਕੁਛ ਕਰ ਨਹੀਂ ਸਕਦੇ, ਕਿਉਂਕਿ ਜੇ ਇੱਥੇ ਲੋਕ ਆਉਣਗੇ ਪਾਪੂਲੇਸ਼ਨ, ਤਾਂ ਹੀ ਉਹ ਪਾਰਟੀਸਪੇਟ ਕਰਨਗੇ, ਤਾਂ ਹੀ ਪ੍ਰੋਡਕਟੀਵਿਟੀ ਇਨਕਰੀਜ਼ ਹੋਣੀ ਆ। ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਪਿਛਲੇ ਸਾਲਾਂ ਦੀ ਟੋਟਲ ਪਾਪੂਲੇਸ਼ਨ ਦਾ 1% ਆ। ਜੇ ਉਹਨਾਂ ਦੀ ਆਪਾਂ ਕੰਟਰੀਬਿਊਸ਼ਨ ਦੀ ਗੱਲ ਕਰੀਏ, GDP ਦੇ ਵਿੱਚ 2% ਹਿੱਸਾ, 2% $40 billion ਬਣਦਾ, ਉਹ ਚੋਂ ਵੱਡਾ ਹਿੱਸਾ ਜਿਹੜਾ ਉਹ ਇੰਟਰਨੈਸ਼ਨਲ ਸਟੂਡੈਂਟਸ ਨੂੰ ਜਾਂਦਾ। ਪਰ ਜੇ ਕੋਈ ਸਕਿੱਲਡ ਮਾਈਗ੍ਰੈਂਟ ਵੀ ਇੱਥੇ ਆਉਂਦਾ, ਉਹ ਵੀ ਇੰਡੀਆ ਤੋਂ ਜਾਂ ਕਿਸੇ ਵੀ ਮੁਲਕ ਤੋਂ ਜਿੱਥੋਂ ਮਾਈਗ੍ਰੇਟ ਹੋ ਰਿਹਾ, ਚਾਹੇ UK ਤੋਂ ਆ ਰਿਹਾ, ਉਹ ਖਾਲੀ ਨਹੀਂ ਆਉਂਦੇ ਇੱਥੇ। 5-7 ਮਹੀਨਿਆਂ ਚ ਜੋਬ ਵਗੈਰਾ ਲੈ ਕੇ ਉਹਨਾਂ ਨੇ ਪਹਿਲਾ ਕੰਮ ਕੀ ਕਰਨਾ ਹੁੰਦਾ? ਕਰ ਲੈਣਾ, ਕੰਸਟਰਕਸ਼ਨ ਇੰਡਸਟਰੀ ਚੱਲਣੀ ਆ, ਕੰਜ਼ੂਮੇਬਲਸ ਵਧਣੇ ਆ, ਆਪਣੇ ਜਵਾਕਾਂ ਨੂੰ ਐਜੂਕੇਸ਼ਨ ਦਿਵਾਉਣੀ ਆ, ਮਤਲਬ ਡਿਮਾਂਡ, ਹਾਊਸਿੰਗ, ਫਾਈਨੈਂਸ਼ੀਅਲ, ਕੰਜ਼ੂਮੇਬਲ, ਐਜੂਕੇਸ਼ਨ। ਹੁਣ ਸਰਕਾਰ ਗੱਲ ਤਾਂ ਕਰ ਰਹੀ ਆ ਵੀ ਹੋਮ ਮੇਕਰ ਪਲਾਨ, ਹੈ ਨਾ, ਬੜੀ ਚੰਗੀ ਗੱਲ ਆ ਵੀ ਸਕਿੱਲਡ ਇੱਥੇ ਲੋਕਾਂ ਨੂੰ ਕਰੋ। ਪਰ ਉਹ ਜਿਹੜੇ ਹੁਣ ਗ੍ਰੈਗਰੀ ਸਾਹਿਬ ਨੇ, ਉਹਨਾਂ ਨੇ ਤਾਂ ਸਾਫ਼ ਹੀ ਕਹਿਤਾ, ਜਾਂ ਡਿਲਾਇਟ ਤੋਂ ਕ੍ਰਿਸ ਰਿਚਰਡਸਨ ਨੇ, ਉਹਨਾਂ ਨੇ ਬਿਆਨ ਦਿੱਤਾ ਕੱਲ, ਇੱਕ ਬੜੀ ਵੱਡੀ ਖ਼ਬਰ ਲੱਗੀ ਹੋਈ ਸੀ, ਵੀ ਬਹੁਤ ਔਖਾ ਇੱਕ ਕੈਫੇ ਮੈਨੇਜਰ ਨੂੰ ਨਰਸ ਬਣਾਉਣਾ, ਬਹੁਤ ਔਖਾ ਇੱਕ ਕੈਫੇ ਮੈਨੇਜਰ ਨੂੰ ਇੱਥੋਂ ICT ਮੈਨੇਜਰ ਬਣਾਉਣਾ। ਉਹ ਜਿਹੜਾ ਸਕਿੱਲ ਆ ਇੱਥੇ ਰੀਸਕਿਲ ਕਰਨ ਲਈ ਬਹੁਤ ਟਾਈਮ ਲੱਗ ਜੂਗਾ। ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਤੋਂ ਬਿਨਾਂ ਇਹ ਕੰਟਰੀ ਹੈ ਜਿਹੜਾ ਇਸ ਵੇਲੇ ਚੱਲ ਨਹੀਂ ਸਕਦਾ। ਇਸ ਕਰਕੇ ਮਾਈਗ੍ਰੈਂਟ, ਕਿਉਂਕਿ ਦੋ ਤਿਹਾਈ ਹਿੱਸਾ ਤਾਂ ਪਾਪੂਲੇਸ਼ਨ ਗਰੋਥ ਚ ਮਾਈਗ੍ਰੇਸ਼ਨ ਦਾ, ਇਸ ਕਰਕੇ ਲੰਬੇ ਸਮੇਂ ਲਈ ਇਹਦੇ ਤੇ ਠੱਲ ਪੈਣੀ ਬਹੁਤ ਮੁਸ਼ਕਲ ਆ। ਮਾਈਗ੍ਰੇਸ਼ਨ ਤਾਂ ਹੋਣੀ ਹੋਣੀ ਆ, ਇੰਟਰਨੈਸ਼ਨਲ ਸਟੂਡੈਂਟਸ ਆਉਣੇ ਹੀ ਆਉਣੇ ਨੇ। ਬਸ ਮੈਂ ਇਹ ਕਹੂੰਗਾ ਕਿ ਥੋੜਾ ਜਿਹਾ ਜਿਹੜਾ ਭਾਈਚਾਰਾ ਪਿੱਛੇ ਬੈਠਾ ਡੈਸਪਰੇਟ ਆ ਇੱਥੇ ਆਉਣ ਲਈ, ਉਹਨਾਂ ਨੂੰ ਸਬਰ ਰੱਖਣ ਦੀ ਲੋੜ ਆ। ਜਦੋਂ ਹੀ ਕ੍ਰਾਈਸਿਸ ਓਵਰ ਹੁੰਦਾ ਜਾਂ ਕੋਈ ਵੈਕਸੀਨ ਮਿਲਦੀ ਆ, ਇਹ ਮਾਈਗ੍ਰੇਸ਼ਨ ਖੁੱਲਣੀ ਖੁੱਲਣੀ ਆ। ਜੇ ਇਹਦੇ ਵਿੱਚ ਡਿੱਪ ਆਈ ਆ ਤਾਂ ਇਹਨੇ ਉੱਪਰ ਨੂੰ ਵੀ ਜਾਣਾ। ਇਹ ਇੱਕ ਵੇਵ ਹੀ ਆ, ਕ੍ਰੈਸਟ ਤੇ ਟ੍ਰਫ ਜਿਵੇਂ ਆਪਾਂ ਪੜ੍ਹਦੇ ਹੁੰਦੇ ਹਾਂ, ਜੇ ਹੁਣ ਟ੍ਰਫ ਆ ਤਾਂ ਇਹਨੇ ਉੱਪਰ ਨੂੰ ਵੀ ਜਾਣਾ, ਵੋਮ ਵੀ ਇਹਦੇ ਵਿੱਚ ਆਊਗਾ ਔਨ ਦਾ ਅਦਰ ਸਾਈਡ ਆਫ ਕ੍ਰਾਈਸਿਸ।
ਜੀ, ਜਿਵੇਂ ਤੁਸੀਂ ਗੱਲ ਕੀਤੀ ਆ ਕਿ ਦੇਖੋ ਜਦੋਂ ਇੱਥੇ ਕੋਈ ਪ੍ਰਵਾਸੀ ਆਪਣੇ ਪੱਕੇ ਪੈਰੀਂ ਸਥਾਪਿਤ ਹੋਣ ਦੀ ਕੋਸ਼ਿਸ਼ ਕਰਦਾ, ਉਹਨੇ ਘਰ ਵੀ ਬਣਾਉਣੇ ਆ, ਉਹਨੇ ਬੱਚੇ ਵੀ ਪੜ੍ਹਾਉਣੇ ਆ, ਸਾਰਾ ਕੁਛ ਹੀ ਆ, ਡਿਮਾਂਡ ਵੀ ਵਧਣੀ ਆ। ਸੋ ਇੱਕ ਮਾਈਗ੍ਰੈਂਟ ਕੰਟਰੀ ਵਜੋਂ ਆਸਟ੍ਰੇਲੀਆ ਜਾਣਿਆ ਜਾਂਦਾ, ਤੇ ਉਸ ਲਿਹਾਜ਼ ਨਾਲ ਮਾਈਗ੍ਰੇਸ਼ਨ ਤਾਂ ਦੇਖੋ ਇਸ ਮੁਲਕ ਦਾ ਇੱਕ ਜ਼ਰੂਰੀ ਅੰਗ ਹੈਗਾ ਹੀ ਆ। ਬਾਕੀ ਭਾਰਤ ਤੋਂ ਵੀ ਦੇਖੋ ਕਾਫ਼ੀ ਪੈਸਾ ਆਉਂਦਾ। ਅੱਗੇ ਮੋਗੇ ਦਾ ਬਜ਼ੁਰਗ ਸੀ, ਇੱਕ ਪਾਰਕ ਵਿੱਚ ਕਿਸੇ ਸੱਜਣ ਨੂੰ ਆਸਟ੍ਰੇਲੀਆ ਨੂੰ ਮਿਲਿਆ, ਉਹਨੂੰ ਦੱਸੇ ਕਹਿੰਦਾ ਮੇਰੇ ਉੱਥੇ 20 ਕਿੱਲੇ ਆ ਤੇ ਮੇਰਾ ਇਕੱਲਾ ਇਕੱਲਾ ਮੁੰਡਾ ਉਹ ਅੱਜ ਕੱਲ੍ਹ ਇੱਥੇ ਆਇਆ ਹੋਇਆ, ਮੈਂ ਉਹਨੂੰ ਮਿਲਣ ਆਇਆ ਹੋਇਆ। ਤੇ ਉਹ ਬੰਦਾ ਕਹਿੰਦਾ ਤੇਰੇ ਕਾਹਦੇ ਆ 20 ਕਿੱਲੇ, ਤੇਰੇ ਮਰਨ ਦੀ ਦੇਰ ਆ, ਇੱਥੇ ਆਏ ਲਏ ਉਹ ਤਾਂ।
ਬਿਲਕੁਲ ਦਰੁਸਤ ਆ ਜੀ ਗੱਲ। ਜੇ ਹੁਣ ਆਪਾਂ ਆਪਣੀ ਵੀ ਗੱਲ ਕਰ ਲਈਏ, ਆਪਾਂ ਕੋਈ ਇਨਵੈਸਟ ਕਰਨਾ ਕੁਛ ਵੀ ਕਰਨਾ, ਅੱਗੇ ਹੁੰਦਾ ਸੀ ਵੀ ਲੋਕ ਕੈਨੇਡਾ ਵਾਲੇ ਇੰਡੀਆ ਦੇ ਵਿੱਚ ਜ਼ਮੀਨਾਂ ਲੈ ਲੈਂਦੇ ਸੀ ਜਦੋਂ ਉੱਥੇ ਪ੍ਰੋਪਰਟੀ ਦਾ ਬੂਮ ਹੁੰਦਾ ਸੀ। ਹੁਣ ਉਹ ਚੀਜ਼ਾਂ ਖਤਮ ਹੋ ਚੁੱਕੀਆਂ ਨੇ, ਸਾਰੀ ਇਨਵੈਸਟਮੈਂਟ ਅਗਲਾ ਉੱਥੇ ਹੀ ਕਰਨੀ ਚਾਹੁੰਦਾ ਜਿੱਥੇ ਰਹਿੰਦਾ। ਹੁਣ ਇੱਥੇ ਬਹੁਤ ਗੱਲ ਸੋਚਣ ਦੀ ਹੈ, ਰੂਰਲ ਆਸਟ੍ਰੇਲੀਆ ਦੇ ਵਿੱਚ ਗਰੇਵਾਲ ਸਾਹਿਬ 50% ਹੈਲਥ ਵਰਕਰ ਓਵਰਸੀਜ਼ ਬੋਰਨ ਕੰਮ ਕਰਨ, ਉਹਦੇ ਅੱਧੀ ਵਰਕਫੋਰਸ ਹੈਲਥ ਇੰਡਸਟਰੀ ਚ ਓਵਰਸੀਜ਼ ਬੋਰਨ ਆ। ਆਪਾਂ ਕਿੱਦਾਂ ਉਹਨੂੰ ਫਿੱਲ ਕਰਨ ਦੇ ਲਈ ਇੱਥੋਂ ਦੇ ਲੋਕਾਂ ਨੂੰ ਇੰਨੀ ਛੇਤੀ ਸਕਿੱਲ ਨਹੀਂ ਦੇ ਸਕਦੇ ਉਹ, ਕਿਉਂਕਿ ਉਹਨੂੰ ਟਾਈਮ ਲੱਗਦਾ, ਪੜ੍ਹਾਈ ਵੀ ਕਰਨੀ ਪੈਣੀ ਆ, ਉਹ ਸਕਿੱਲ ਵੀ ਲੈਣੇ ਪੈਣੇ। ਇਸ ਕਰਕੇ ਇਹ ਤਾਂ ਸੱਚ ਆ, ਇਹਨੂੰ ਤਾਂ ਨਹੀਂ ਝਠਲਾਇਆ ਜਾ ਸਕਦਾ। ਮਾਈਗ੍ਰੇਸ਼ਨ ਤੋਂ ਬਿਨਾਂ ਜਿਹੜਾ ਬਜਟ ਆ, ਜਿਵੇਂ ਹੁਣ ਸਕੌਟ ਮੋਰਿਸਨ ਸਾਹਿਬ ਕਹਿੰਦੇ ਨੇ ਇਕੋਨਮੀ ਹੈ ਜਿਹੜੀ ICU ਚ, ਇਹਨੂੰ ICU ਚੋਂ ਕੱਢਣ ਲਈ ਪਹਿਲਾ ਸਟੈਪ ਮਾਈਗ੍ਰੇਸ਼ਨ ਹੋਊਗੀ, ਇੰਟਰਨੈਸ਼ਨਲ ਸਟੂਡੈਂਟਸ ਹੋਣਗੇ। ਇਸ ਕਰਕੇ ਬਾਹਲਾ ਘਬਰਾਉਣ ਦੀ ਲੋੜ ਤਾਂ ਨਹੀਂ ਹੈਗੀ, ਔਨ ਦਾ ਅਦਰ ਸਾਈਡ ਚੀਜ਼ਾਂ ਵਧੀਆ ਵੀ ਹੋਣਗੀਆਂ। ਮਾਈਗ੍ਰੇਸ਼ਨ ਤੋਂ ਬਿਨਾਂ ਆਸਟ੍ਰੇਲੀਆ ਦਾ ਗੁਜ਼ਾਰਾ ਹੈ ਨਹੀਂ ਗਾ।
ਹਾਂਜੀ, ਜਿਵੇਂ ਸਕਿੱਲਡ ਵੀਜ਼ਾ, ਤੇ ਇਸ ਲਈ ਸਕਿੱਲਡ ਵੀਜ਼ਾ ਪੜ੍ਹ ਕੇ ਉਹਦੇ ਤਾਂ ਪਹਿਲੇ ਸ਼ਬਦ ਚ ਹੀ ਜ਼ਾਹਰਾ ਤੌਰ ਤੇ ਸਪਸ਼ਟ ਰੂਪ ਚ ਆਖਿਆ ਗਿਆ ਕਿ ਭਾਈ ਤੁਹਾਡੀ ਸਕਿੱਲ, ਸੋ ਸਕਿੱਲ ਨੂੰ ਬਿਹਤਰ ਕਰਨ ਵੱਲ ਨੂੰ ਜ਼ੋਰ ਦਿੱਤਾ ਜਾਵੇ, ਨਾ ਕਿ ਹੋਰਾਂ ਚੱਕਰਾਂ ਚ ਹੋਰ ਕਿਤੇ ਪਰਨੇ ਦੇ ਲੜ ਚ ਰੁਪਈਏ ਬੰਨੇ ਫਿਰਦੇ ਲੋਕ ਉੱਥੇ ਚੌਂਕਾਂ ਅੱਡਿਆਂ ਚ। ਉਹ ਥੋੜਾ ਜਿਹਾ ਹੋਰ ਕਿਸਮ ਦਾ ਉਹ ਦਿਨ ਹੁਣ ਗਏ ਜੋ ਪਹਿਲਾਂ ਵਾਲੇ ਦਿਨਾਂ ਚ ਹੁੰਦੀਆਂ ਸੀ ਗੱਲਾਂ। ਜਾਂਦੇ ਜਾਂਦੇ ਮੈਂ ਤੁਹਾਨੂੰ ਇਹ ਵੀ ਪੁੱਛਣਾ ਚਾਹੁੰਦਾ ਕਿ ਇੱਥੇ ਜਿਹੜੇ ਮਾਪਿਆਂ ਦੇ ਵੀਜ਼ੇ ਨਾਲ ਸੰਬੰਧਿਤ ਲੋਕ ਪਹਿਲਾਂ ਆਏ ਹੋਏ ਸੀ ਕੋਵਿਡ ਕਰਕੇ ਵਾਪਸ ਨਹੀਂ ਜਾ ਸਕਦੇ, ਉਹਨਾਂ ਨੇ ਆਪਣੇ ਵਿਜ਼ਟਰ ਵੀਜ਼ੇ ਜਿਨ੍ਹਾਂ ਨੇ ਵਧਾਉਣ ਲਈ ਅਰਜ਼ੀਆਂ ਪਾਈਆਂ, ਉਹਦੀ ਸਮਾਂ ਸਾਰਣੀ ਕਿਸ ਪ੍ਰਕਾਰ ਦੀ ਹੈ, ਕਿੰਨਾ ਕੁ ਸਮਾਂ ਲੱਗ ਰਿਹਾ ਉਹਨੂੰ?
ਉਹਦੀ ਸਮਾਂ ਸਾਰਣੀ ਇਹ, ਉਹਦੀ ਜ਼ਿਆਦਾਤਰ ਜਿਹੜੇ ਮਾਪੇ ਨੇ ਉਹਨਾਂ ਨੂੰ ਸਿੱਧੀ ਆਟੋਮੈਟਿਕ ਰਿਕੁਐਸਟ ਆ ਜਾਂਦੀ ਆ ਹੈਲਥ ਐਗਜ਼ਾਮੀਨੇਸ਼ਨ। ਜਿੰਨਾ ਚਿਰ ਹੈਲਥ ਐਗਜ਼ਾਮ ਦੀ ਡੇਟ ਨਹੀਂ ਮਿਲਦੀ ਉਨਾ ਚਿਰ ਉਹ ਐਪਲੀਕੇਸ਼ਨ ਪ੍ਰੋਸੈਸ ਨਹੀਂ ਹੋ ਸਕਦੀ। ਇਸ ਕਰਕੇ ਜਿਵੇਂ ਜਿਵੇਂ ਹੈਲਥ ਐਗਜ਼ਾਮੀਨੇਸ਼ਨ ਦੀਆਂ ਅਪੁਆਇੰਟਮੈਂਟ ਕੂਪਾ ਤੋਂ ਮਿਲਦੀਆਂ ਨੇ, ਜਦੋਂ ਹੈਲਥ ਐਗਜ਼ਾਮ ਹੋ ਜਾਂਦਾ ਉਸ ਤੋਂ ਬਾਅਦ ਮੈਂ ਕਹਿ ਸਕਦਾ 20-25 ਦਿਨ ਲੱਗਦੇ ਨੇ ਉਹ ਐਪਲੀਕੇਸ਼ਨ ਡਿਸਾਈਡ ਹੋਣ ਨੂੰ। ਫੋਰ ਐਗਜ਼ਾਮਪਲ ਜੇ ਅੱਜ ਐਪਲੀਕੇਸ਼ਨ ਲਾਉਂਦੇ ਹਾਂ, 2-3 ਮਹੀਨੇ ਦੀ ਵੇਟਿੰਗ ਤਾਂ ਸਿੱਧੀ ਆਪਾਂ ਕਹਿ ਦਿੰਦੇ ਹਾਂ ਵੀ ਹੈਲਥ ਐਗਜ਼ਾਮੀਨੇਸ਼ਨ ਦੀ ਆ, ਤਾਂ ਫਿਰ ਉਹ ਜਿਹੜਾ 600 ਆਨਸ਼ੋਰ ਆ ਉਹਦਾ ਟਾਈਮ ਪੀਰੀਅਡ ਵੀ 3-5 ਮਹੀਨੇ ਦਾ, ਤੇ ਇਹ ਵੱਧ ਚੁੱਕਿਆ ਜਿਹੜਾ ਕਿ ਅੱਗੇ 20-25 ਦਿਨਾਂ ਦੇ ਵਿੱਚ ਡਿਸਾਈਡ ਹੋ ਜਾਂਦਾ ਸੀ। ਇਹਦੇ ਵਿੱਚ ਜਿਹੜਾ ਮੇਨ ਕਾਰਨ ਆ ਉਹ ਇਹੀ ਆ, ਜਿਹੜੇ ਪੈਨਲ ਫਿਜ਼ੀਸ਼ੀਅਨ ਨੇ ਉਹ ਉਨੀਆਂ ਅਪੁਆਇੰਟਮੈਂਟ ਨਹੀਂ ਦੇ ਸਕਦੇ ਡਿਊ ਟੂ ਸੋਸ਼ਲ ਡਿਸਟੈਂਸਿੰਗ, ਜਿੱਦਾਂ ਤੁਸੀਂ ਪਹਿਲਾਂ ਗੱਲ ਕੀਤੀ ਹੈ। ਪਰ ਘਬਰਾਉਣ ਦੀ ਕੋਈ ਲੋੜ ਨਹੀਂ ਹੈਗੀ, ਉਹਨਾਂ ਕੋਲ ਬ੍ਰੀਦਿੰਗ ਵੀਜ਼ਾ ਹੈਗਾ, ਜਦੋਂ ਵੀਜ਼ਾ ਆਊਗਾ ਫਿਰ ਤਾਂ ਆਪਣੀ ਉੱਠੀ ਗਿਣਤੀ ਸ਼ੁਰੂ ਹੋ ਜਾਂਦੀ ਹੈ, 19 ਤਰੀਕ ਤੱਕ ਵੀਜ਼ਾ ਹੁਣ ਆਪਾਂ ਨੇ ਮੁੜਨਾ। ਇਸ ਕਰਕੇ ਉਹ ਮੈਂ ਮੰਨਦਾ ਵੀ ਜੇ ਥੋੜਾ ਟਾਈਮ ਵੀ ਲੱਗਦਾ ਤਾਂ ਉਹਦੇ ਵਿੱਚ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈਗੀ, ਆਪਾਂ ਨੂੰ ਟਾਈਮ ਵੱਧ ਹੀ ਮਿਲ ਰਿਹਾ ਇੱਥੇ ਰਹਿਣ ਲਈ।
ਜੀ, ਬਹੁਤ ਬਹੁਤ ਮਿਹਰਬਾਨੀ ਗਾਲੇ ਸਾਹਿਬ, ਸਮੁੱਚੀ ਜਾਣਕਾਰੀ ਸਾਡੇ ਸੁਣਨ ਵਾਲਿਆਂ ਤੱਕ ਪਹੁੰਚਦੀ ਕਰਨ ਲਈ ਧੰਨਵਾਦ।
ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ।